ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਗ੍ਰਿਹੋ ਵਾਸਗੁਰ ਕੀਨਾ ਹਉ ਘਰ ਕੀਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕਉ ਲੋੜੀ ਗ੍ਰਿਹੁ ਵਾਸਗੁਰ ਕੀਨਾ ਹਉ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕਉ ਲੋੜੀ ਕਵਨ ਕਹਾਂ ਗੋਨਾ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸਿਗਾਰ ਭਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਨੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਫਿਰ ਘਰ ਆਵੈ ਗੁਣ ਕਾਮਨ ਕਰ ਕੰਤ ਰਿਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਨ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਸ਼ਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ जन नानक पिर धन मिल सुख पाया। वाहे गुरु जी का खालसा, वाहे गुरु जी की फतेह।
वाहे गुरु जी, सतनाम श्री वाहेगुरु पाव सुहावे, जानतो तिर जुल दे सीस सुहावा, चरनी मुख सुहावा, जानतो जस गावे जियो पयात शरणी। तेंडे बंदस मैं कोई ना डिठा, तू नानक मन पाना, कोल कमाई तिस मित्र विचोले, जै मिल कंत पिछाणा, तुमरे शरण तुम्हारी आसा, तुम्हें सज्जन सुहेले राखो राखण हार, दयाला नानक करके गुले। शहनशाहे फरदवालम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो, करो रसना पवित्र, आओ गज के फतेह बुलाओ जी। वाहेगुरु जी का खालसा, वाहेगुरु जी की फतेह। गुरु सवारियो आप वडभागी हो जो सतगुरु जी दी पावन पवित्र दरगाह अंदर बैठ के रबी बाणी अलाही बाणी दा कीर्तन आप जी सरवण कर रहे से। सतगुरु जी ने सुपाग बख्शिश कीता है, बनी हुई मर्यादा अनुसार जो सचखंड श्री हरिमंदर साहब तो मुबारक हुक्मनामे की बख्शिश हुई है, उस दी विचार गुरुद्वारा दीवान हाल मंजी साहब विखे पातशाह जी दे पावन दरबार दियां हाजरियां भर के रल मिल के करन दा, जिथे असां पातशाह जी दे इस मुबारक हुक्मनामे दी विचार करने, उस दे नाल अज धन धन साहिब श्री गुरु हरकिशन जी महाराज बाला प्रीतम उन्हां दा पावन प्रकाश पुरब भी है, जिथे जिथे भी गुरु नानक नाम लेवा संगतां बैठिया ने बड़ी ही श्रद्धा भावना प्यार उमा दे नाल पातशाह जी का पावन प्रकाश पुरब भी मनाया जा रहा है। सब तो पहला आप सब संगतां नूं पातशाह जी दे पावन आगमन पुरब की लख लख वधाई होवे। गुरु सवारियो अज का मुबारक हुक्मनामा ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ। ਸੂਹੀ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 737 ਤੇ ਸਭਾਏਮਾਨ ਹੈ। ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਜੋ ਸਾਰਿਆਂ ਦਾ ਖਸਮ ਹੈ ਉਹਦੇ ਨਾਲ ਸਾਂਝ ਪਾਣੀ ਹੈ ਅਤੇ ਪਾਈ ਕਿਵੇਂ ਜਾਏ, ਕਿਉਂਕਿ ਜੋ ਮਨ ਹੈ ਨਾ, ਮਨ ਉਸ ਪਾਸੇ ਤੁਰਨ ਲਈ ਤਿਆਰ ਨਹੀਂ ਹੁੰਦਾ ਅਤੇ ਮਨ ਹੀ ਇਸ ਸਰੀਰ ਦਾ ਡਰਾਈਵਰ ਹੈ। ਜਦੋਂ ਮਨ ਉਸ ਮਾਲਕ ਦੇ ਚਰਨਾਂ ਵਿੱਚ ਰੱਖਿਆ ਗੁਰੂ ਦੀ ਕਿਰਪਾ ਦੁਆਰਾ, ਫਿਰ ਉਸ ਪਰਮੇਸ਼ਰ ਦੇ ਨਾਲ ਸਾਂਝ ਪੈਂਦੀ ਹੈ, ਪਰ ਵਿਚੋਲਾ ਵਿੱਚ ਗੁਰੂ ਬਣਦਾ। ਗੁਰੂ ਤੋਂ ਬਿਨਾਂ ਵਾਹਿਗੁਰੂ ਦੇ ਨਾਲ ਸਾਂਝ ਨਹੀਂ ਪੈ ਸਕਦੀ, ਵਿਚੋਲਾ ਗੁਰੂ ਹੈ ਅਤੇ ਗੁਰੂ ਇੱਕ ਜੋਤ ਹੈ, ਗੁਰੂ ਇੱਕ ਜੁਗਤ ਹੈ। ਗੁਰੂ ਦੀ ਦੱਸੀ ਹੋਈ ਜੋਤ ਰਾਹੀਂ ਵੇਖਾਂਗੇ ਅਤੇ ਗੁਰੂ ਦੀ ਦਿੱਤੀ ਹੋਈ ਜੁਗਤੀ ਦੁਆਰਾ ਚੱਲਾਂਗੇ ਅਤੇ ਤਾਂ ਗੱਲ ਬਣੇਗੇ। ਅਸੀਂ ਵੇਖਦੇ ਹਾਂ ਮੇਰੇ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਜੀ ਮਹਾਰਾਜ, ਜਿਨ੍ਹਾਂ ਦੀ ਆਰਜਾ ਲਗਭਗ 7 ਸਾਲ 8 ਮਹੀਨੇ ਅਤੇ 24 ਕੁ ਦਿਨ ਬਣਦੀ ਹੈ। ਪਰ ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ, ਅਤੇ ਜੋਤ ਕਦੇ ਵੀ ਵੱਡੀ ਛੋਟੀ ਨਹੀਂ ਹੁੰਦੀ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਕੀਰਤਪੁਰ ਸਾਹਿਬ ਦੀ ਉਹ ਪਾਵਨ ਧਰਤੀ ਹੈ ਜਿੱਥੇ ਮੇਰੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਪਾਤਸ਼ਾਹ ਸਤਵੇਂ ਨਾਨਕ, ਉਹਨਾਂ ਦੇ ਘਰ ਮਾਲਕ ਨੇ 2 ਪੁੱਤਰਾਂ ਦੀ ਬਖਸ਼ਿਸ਼ ਕੀਤੀ ਹੈ। ਵੱਡੇ ਦਾ ਨਾਮ ਹੈ ਰਾਮ ਰਾਏ ਜੀ ਅਤੇ ਛੋਟੇ ਨੇ ਧੰਨ ਗੁਰੂ ਹਰਕਿਸ਼ਨ ਜੀ ਮਹਾਰਾਜ। ਇੱਕ ਵਾਰੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਨ 1656 ਨੂੰ ਜੁਲਾਈ ਦਾ ਮਹੀਨਾ ਹੈ, ਸੋਮਵਾਰ ਦਾ ਦਿਨ ਹੈ, ਮਾਂ ਕਿਸ਼ਨ ਕੌਰ ਦੀ ਕੁੱਖ ਤੋਂ ਮੇਰੇ ਸਾਹਿਬ ਜੀ ਦਾ ਆਗਮਨ ਹੋਇਆ। ਧੰਨ ਪਿਤਾ ਗੁਰੂ ਹਰ ਰਾਏ ਮਹਾਰਾਜ, ਜਿਨ੍ਹਾਂ ਦਾ ਹਿਰਦਾ ਹੀ ਇੰਨਾ ਕੋਮਲ ਹੈ ਕਿ ਜੇ ਕਿਤੇ ਫੁੱਲ ਟੁੱਟਿਆ ਵੇਖਿਆ ਤੇ ਅੱਖਾਂ ਵਿੱਚੋਂ ਹੰਝੂ ਆ ਗਏ, ਜਿਨ੍ਹਾਂ ਦਾ ਦੁਆ ਖਾਨਾ ਇੰਨਾ ਵੱਡਾ ਕਿ ਜਿਹੜੀ ਦਵਾਈ ਕਿਤੋਂ ਨਹੀਂ ਮਿਲਦੀ ਉਹ ਮੇਰੇ ਪਾਤਸ਼ਾਹ ਜੀ ਦੇ ਦਵਾਖਾਨੇ ਵਿੱਚੋਂ ਪ੍ਰਾਪਤ ਹੁੰਦੀ ਹੈ। 2200 ਘੋੜ ਸਵਾਰਾਂ ਦੀ ਫੌਜ ਲੈ ਕੇ ਹਰ ਵੇਲੇ ਚੱਲਣ ਵਾਲੇ ਮੇਰੇ ਸਾਹਿਬ ਜੀ ਦੇ ਘਰ ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਦਾ ਆਗਮਨ ਹੋਇਆ। ਛੋਟੀ ਆਰਜਾ ਹੈ ਤੇ ਇੱਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ ਕਿ ਪਾਤਸ਼ਾਹ, ਦੋਵੇਂ ਸਾਹਿਬਜ਼ਾਦੇ ਮੁਬਾਰਕ ਨੇ, ਦੋਵਾਂ ਨਾਲ ਹੀ ਬੜਾ ਪਿਆਰ ਹੈ, ਪਰ ਅੱਗੇ ਜਾ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕਿਸ ਨੂੰ ਹੋਵੇਗੀ? ਗੁਰੂ ਹਰ ਰਾਏ ਪਾਤਸ਼ਾਹ ਨੇ ਕਿਹਾ ਸੀ, ਪਿਆਰਿਓ ਇੱਥੇ ਕੋਈ ਦਾਅਵੇਦਾਰੀ ਨਹੀਂ, ਇਹ ਤੇ ਜਿਹੜਾ ਬਖਸ਼ਿਸ਼ ਦਾ ਪਾਤਰ ਬਣ ਗਿਆ ਬਸ ਉਸੇ ਨੂੰ ਹੀ ਇਹ ਬਖਸ਼ਿਸ਼ ਹੋਵੇਗੀ। ਪਤਾ ਕਿਵੇਂ ਲੱਗੇ? ਤੇ ਮੇਰੇ ਸਾਹਿਬ ਜੀ ਨੇ ਇੱਕ ਵਾਰੀ ਪਰਚਾ ਪਾ ਦਿੱਤਾ, ਦੋਵੇਂ ਸਾਹਿਬਜ਼ਾਦੇ ਬੈਠੇ ਨੇ ਉਸ ਮਾਲਕ ਦੀ ਅਰਾਧਨਾ ਵਿੱਚ, ਤੇ ਗੁਰੂ ਹਰਿਰਾਏ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਦੋਨਾਂ ਨੂੰ ਇੱਕ ਸੂਈ ਲੈ ਕੇ ਤੇ ਥੋੜ੍ਹੀ ਜਿਹੀ ਚਬੋ ਕੇ ਵੇਖੋ, ਜਿਹੜਾ ਸਰੀਰ ਦੇ ਤਲ ਤੇ ਕੇਵਲ ਬੈਠਾ ਹੋਇਆ ਉਸ ਨੂੰ ਤੇ ਪੀੜਾ ਵਿਆਪੇਗੀ, ਪਰ ਜਿਸ ਨੇ ਆਪਣੀ ਸੁਰਤ ਉਸ ਮਾਲਕ ਦੇ ਚਰਨਾਂ ਵਿੱਚ ਜੋੜੀ ਹੈ ਨਾ, ਉਸ ਨੂੰ ਦੁੱਖ ਨਹੀਂ ਵਿਆਪੇਗਾ। ਕਿਉਂਕਿ ਮੈਂ ਬੇਨਤੀ ਕਰਾਂ, ਜਿਹੜਾ ਦੁੱਖ ਹੈ ਨਾ ਉਹ ਸੁਰਤ ਦਾ ਹੈ, ਦੁੱਖ ਸੁਰਤ ਦਾ, ਸਰੀਰ ਦਾ ਨਹੀਂ। ਇਹੀ ਕਾਰਨ ਹੈ ਕਿ ਉਸ ਤਰ੍ਹਾਂ ਕਿਸੇ ਮਨੁੱਖ ਨੂੰ ਜਰਾ ਜਿੰਨਾ ਕੰਡਾ ਲੱਗ ਗਿਆ, ਸੂਈ ਚੁੱਭ ਗਈ ਤੇ ਤੜਪ ਉੱਠਿਆ, ਪਰ ਜਦੋਂ ਡਾਕਟਰ ਨੇ ਓਪਰੇਸ਼ਨ ਕਰਨਾ ਹੁੰਦਾ ਉਦੋਂ ਫਿਰ ਕੀ ਕੀਤਾ ਜਾਂਦਾ? ਮਨੁੱਖ ਨੂੰ ਸੁਰਤ ਤੋਂ ਬੇਸੁਰਤ ਕਰ ਦਿੱਤਾ ਜਾਂਦਾ ਹੈ। ਚੀਰ ਲਓ, ਫਾੜ ਲਓ, ਜੋ ਮਰਜ਼ੀ ਕਰੋ, ਦੁੱਖ ਨਹੀਂ ਵਿਆਪੇਗਾ, ਕਿਉਂਕਿ ਸੁਰਤ ਤੋਂ ਬੇਸੁਰਤ ਹੋ ਗਿਆ। ਤੇ ਜਿਨ੍ਹਾਂ ਦੀ ਸੁਰਤ ਉਸ ਮਾਲਕ ਦੇ ਚਰਨਾਂ ਵਿੱਚ ਜੁੜਦੀ ਏ, ਸੱਚ ਜਾਣਿਓ ਉਹਨਾਂ ਨੂੰ ਵੀ ਸਰੀਰਕ ਦੁੱਖ ਨਹੀਂ ਜੇ ਵਿਆਪਦਾ। ਤੋ ਇਹੀ ਕੀਤਾ ਗਿਆ, ਸੂਈ ਚਬੋ ਕੇ ਵੇਖੀ, ਬਾਬਾ ਰਾਮ ਰਾਏ ਤੇ ਤੜਪ ਉੱਠੇ, ਪਰ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦੀ ਸੁਰਤ ਉਸ ਮਾਲਕ ਦੇ ਚਰਨਾਂ ਵਿੱਚ ਜੁੜੀ ਏ, ਜਰਾ ਜਿੰਨਾ ਵੀ ਦੁੱਖ ਨਹੀਂ ਵਿਆਪਿਆ। ਵੱਡੇ ਸਪੁੱਤਰ ਨੇ ਬਾਬਾ ਰਾਮ ਰਾਏ, ਪਰ ਜਦੋਂ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਦੁਆਈ ਦੇ ਨਾਲ ਕਦੇ ਠੀਕ ਹੋਇਆ ਸੀ ਦਾਰਾ ਸ਼ਿਕੋ, ਇਸ ਦੀ ਇਮਦਾਦ ਕੀਤੀ ਗੁਰੂ ਹਰ ਰਾਏ ਪਾਤਸ਼ਾਹ ਨੇ। ਸੋਮਗੜ੍ਹ ਦੀ ਧਰਤੀ ਤੋਂ ਇਹ ਹਾਰ ਕੇ ਆਇਆ ਔਰੰਗਜ਼ੇਬ ਦੇ ਕੋਲੋਂ, ਤੇ ਦੌੜਿਆ ਆ ਕੇ ਪਹਿਲਾਂ ਕੀਰਤਪੁਰ ਸਾਹਿਬ ਪਹੁੰਚਿਆ। ਪਰ ਗੁਰੂ ਹਰ ਰਾਏ ਪਾਤਸ਼ਾਹ ਜੀ ਉਸ ਸਮੇਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਉਤਾਰ ਰਹੇ ਨੇ। ਕੀਰਤਪੁਰ ਸਾਹਿਬ ਤੋਂ ਦੌੜ ਕੇ ਆ ਗਿਆ ਗੋਇੰਦਵਾਲ ਸਾਹਿਬ ਤੇ ਬੇਨਤੀ ਕੀਤੀ, ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਕਿਰਪਾ ਕਰੋ ਮੈਨੂੰ ਸ਼ਰਨ ਆਏ ਨੂੰ ਬਚਾ ਲਓ। ਤੇ ਮੇਰੇ ਪਾਤਸ਼ਾਹ ਗੁਰੂ ਹਰ ਰਾਏ ਮਹਾਰਾਜ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਹੁਕਮ ਕੀਤਾ ਸੀ ਵੀ 2200 ਘੋੜ ਸਵਾਰ ਤੇ ਰੱਖਣੇ ਨੇ ਪਰ ਤੁਸੀਂ ਜੰਗ ਨਹੀਂ ਕਰਨੀ, ਤੇ ਕਿਹਾ ਸੀ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਆਪਣੇ ਪਿਤਾਮਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿ ਪਿਤਾਮਾ ਜੀ ਜੰਗ ਨਹੀਂ ਕਰਨੀ, ਪਰ ਜੇ ਦੁਸ਼ਮਣ ਚੜ ਕੇ ਆ ਜਾਏ ਫਿਰ ਕੀ ਕਰੀਏ। ਤੇ ਮੇਰੇ ਪਾਤਸ਼ਾਹ ਜੀ ਨੇ ਇਹ ਮੁਬਾਰਕ ਬਚਨ ਕਹੇ ਸਨ, ਓਰੈ ਸਮ ਗਰ ਹੈ ਮਗ ਮਾਹੀ ਤੁਮ ਲੋ ਪ੍ਰਾਪਤ ਹੋਵੇ ਨਾਹੀ। ਕਹਿਣ ਲੱਗੇ ਦੁਸ਼ਮਣ ਚੜ ਕੇ ਆਏਗਾ ਪਰ ਗੜੇ ਦੀ ਤਰ੍ਹਾਂ ਰਸਤੇ ਵਿੱਚ ਹੀ ਗਲ ਜਾਏਗਾ, ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕੇਗਾ। ਇਹ ਵਚਨ ਕਹਿ ਦਿੱਤਾ ਪਾਤਸ਼ਾਹ ਜੀ ਨੇ। ਜਿੰਨੀਆਂ ਬੇੜੀਆਂ ਸਨ ਦਰਿਆ ਬਿਆਸ ਦੇ ਕੰਢੇ ਤੇ ਸਾਰੀਆਂ ਕਾਬੂ ਵਿੱਚ ਕਰ ਲਈਆਂ। ਖੜਾ ਰਿਹਾ ਆਪਣੀ ਫੌਜ ਲੈ ਕੇ ਔਰੰਗਜ਼ੇਬ, ਪਰ ਇੰਨੀ ਦੇਰ ਨੂੰ ਦਾਰਾ ਸ਼ਿਕੋ ਬਹੁਤ ਅੱਗੇ ਨਿਕਲ ਗਿਆ। ਇਮਦਾਦ ਕੀਤੀ ਔਰ ਗੁਰੂ ਨਾਨਕ ਦਾ ਜੋ ਘਰ ਹੈ ਇਸ ਦੇ ਵਿਰੋਧੀ ਤੇ ਪਹਿਲੇ ਜਾਮੇ ਤੋਂ ਹੀ ਤੁਰੇ ਆ ਰਹੇ ਸਨ। ਬਸ ਮੌਕਾ ਮਿਲਣ ਦੀ ਡੇਰ ਸੀ। ਸੁਨੇਹਾ ਭੇਜਿਆ ਗਿਆ ਕਿ ਦਿੱਲੀ ਦਰਬਾਰ ਵਿੱਚ ਆ ਕੇ ਮਿਲੋ। ਇੱਕ ਵਾਰੀ ਸੁਨੇਹਾ ਭੇਜਿਆ, ਨਹੀਂ ਗਏ। ਦੂਜੀ ਵਾਰ ਫਿਰ ਭੇਜਿਆ ਸੁਨੇਹਾ, ਤੇ ਸਿੱਖਾਂ ਨੇ ਵੀ ਬੇਨਤੀ ਕੀਤੀ ਪਾਤਸ਼ਾਹ ਪਤਾ ਕਰ ਲੈਣਾ ਚਾਹੀਦਾ ਬਾਦਸ਼ਾਹ ਕੀ ਆਖਦਾ ਤੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਪਰ ਨਾਲ ਇੱਕ ਬਚਨ ਕਿਹਾ ਸੀ ਸੁਣੋ ਪੁੱਤਰ ਹਮ ਤੁਮ ਸਿਓ ਕਹੋ ਤੁਮਰੇ ਸੰਗ ਹਮ ਸਦਾ ਹੀ ਰਹੋ ਜੋ ਪੁੱਛੈ ਸੋ ਸੱਚ ਕਹਿ ਦੀਜੈ ਕਰਾ ਮਾਤ ਕਛ ਨਾ ਪ੍ਰਗਟੀਜੈ ਕਹਿਣ ਲੱਗੇ ਰਾਜੇ ਦੇ ਅੱਗੇ ਬਾਦਸ਼ਾਹ ਦੇ ਅੱਗੇ ਜਾ ਕੇ ਘਬਰਾਉਣਾ ਨਹੀਂ ਝਵੀ ਨਹੀਂ ਖਾਣੀ ਸਾਨੂੰ ਅੰਗ ਸੰਗ ਸਮਝਣਾ ਪਰ ਦੂਜੀ ਗੱਲ ਇਹ ਵੀ ਕਹਿ ਦਿੱਤੀ ਕਿ ਕਰਾ ਮਾਤ ਨਹੀਂ ਵਿਖਾਣੀ ਜੋ ਪੁੱਛੇ ਉਹਦਾ ਸੱਚ ਸੱਚ ਜਵਾਬ ਦੇ ਦੇਣਾ ਬਾਬਾ ਰਾਮ ਰਾਜ ਜੀ ਗਏ ਨਾਲ ਕੁਝ ਸਿੱਖ ਵੀ ਗਏ ਸਵਾਲ ਜਵਾਬ ਹੁੰਦੇ ਰਹੇ ਤੇ ਬੜੇ ਸੋਹਣੇ ਜਵਾਬ ਦਿੱਤੇ ਗਏ ਇਹਦੇ ਨਾਲ ਬਾਬਾ ਰਾਮ ਰਾਏ ਨੇ ਵੇਖਿਆ ਕਿ ਬਾਦਸ਼ਾਹ ਦੀ ਬੜੀ ਖੁਸ਼ੀ ਮਿਲ ਰਹੀ ਹੈ ਮਨ ਅੰਦਰ ਇੱਕ ਲਾਲਚ ਪੈਦਾ ਹੋ ਗਿਆ ਤੇ ਫਿਰ ਇੱਕ ਸਵਾਲ ਕਰ ਦਿੱਤਾ ਕਿ ਇਹ ਦੱਸੋ ਤੁਹਾਡੀ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸਲਾਮ ਦੀ ਤੋਹੀਨ ਕੀਤੀ ਗਈ ਹੈ ਇਹ ਪੰਕਤੀਆਂ ਆਉਂਦੀਆਂ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਇਹ ਇਸਲਾਮ ਦੀ ਤੋਹੀਨ ਕਿਉਂ ਤੇ ਸੱਚ ਜਾਣਿਓ ਜਦੋਂ ਅੰਦਰ ਮਨੁੱਖ ਦੇ ਲਾਲਚ ਆ ਜਾਣ ਉਸ ਵੇਲੇ ਬੰਦਾ ਸੱਚ ਦਾ ਪੱਲਾ ਛੱਡ ਦਿੰਦਾ ਬਾਬਾ ਰਾਮ ਰਾਏ ਦੇ ਅੰਦਰ ਵੀ ਲਾਲਚ ਆ ਗਿਆ ਕਿ ਹੁਣ ਤੇ ਮੇਰਾ ਇੰਨਾ ਮਾਣ ਸਨਮਾਨ ਹੋ ਰਿਹਾ ਕਿਤੇ ਐਸਾ ਨਾ ਹੋਵੇ ਕਿ ਇਸ ਬਾਦਸ਼ਾਹ ਦੀ ਮੇਰੇ ਨਾਲ ਨਾਰਾਜ਼ਗੀ ਬਣ ਜਾਏ ਉਸ ਨੂੰ ਖੁਸ਼ ਕਰਨ ਵਾਸਤੇ ਕਹਿ ਦਿੱਤਾ ਨਹੀਂ ਬਾਦਸ਼ਾਹ ਇਹ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੈ ਅਸਲ ਵਿੱਚ ਇਹ ਜੋ ਪੰਕਤੀ ਹੈ ਨਾ ਉਹ ਹੈ ਮਿੱਟੀ ਬੇਈਮਾਨ ਕੀ ਪੇੜ ਹੈ ਪਈ ਘਮਿਆਰ ਸੱਚ ਦਾ ਪੱਲਾ ਛੱਡ ਦਿੱਤਾ ਤੇ ਜਦੋਂ ਸੱਚ ਦਾ ਪੱਲਾ ਛੱਡਿਆ ਤੇ ਫਿਰ ਜਿਹੜੇ ਸਿੱਖ ਸਨ ਇਹਨਾਂ ਨੇ ਬਾਬਾ ਰਾਮ ਰਾਏ ਦਾ ਸਾਥ ਵੀ ਛੱਡ ਦਿੱਤਾ ਸੱਚ ਜਾਣਿਓ ਅੱਜ ਤੇ ਮੈਂ ਵੇਖਦਾ ਬਹੁਤੀ ਵਾਰੀ ਬੰਦਾ ਬੰਦੇ ਦੇ ਨਾਲ ਜੁੜਦਾ ਜੇ ਸੱਚ ਨਾਲ ਨਹੀਂ ਜੁੜਦਾ ਔਰ ਜਿਹੜੇ ਬੰਦਿਆਂ ਦੇ ਨਾਲ ਜੁੜਦੇ ਨੇ ਨਾ ਸਤਿਗੁਰੂ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਉਹ ਫਿਰ ਐਸੇ ਧੜਿਆਂ ਵਿੱਚ ਆਉਂਦੇ ਨੇ ਕਿ ਉਹ ਇਹ ਨਹੀਂ ਵੇਖਦੇ ਕਿ ਜਿਹਦੇ ਮਗਰ ਮੈਂ ਤੁਰਿਆ ਇਹ ਠੀਕ ਹੈ ਕਿ ਗਲਤ ਹੈ ਉਹ ਕੇਵਲ ਆਪਣਾ ਧੜਾ ਵੇਖਣਗੇ ਪਰ ਜਿਹੜੇ ਸੱਚ ਨਾਲ ਜੁੜੇ ਸਨ ਨਾ ਉਹਨਾਂ ਨੇ ਉਸੇ ਵੇਲੇ ਬਾਬਾ ਰਾਮ ਰਾਏ ਦਾ ਸਾਥ ਛੱਡਿਆ ਤੇ ਆ ਕੇ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਹਾ ਪਾਤਸ਼ਾਹ ਦੋ ਦਿਨ ਬੜੇ ਸੁੰਦਰ ਸਵਾਲ ਜਵਾਬ ਹੋਏ ਪਰ ਤੀਸਰੇ ਦਿਨ ਬਾਬਾ ਰਾਮ ਰਾਏ ਨੇ ਇਹ ਜੋ ਪੰਕਤੀ ਹੈ ਇੱਥੇ ਆ ਕੇ ਥਿੜਕ ਗਏ ਤੇ ਕਹਿ ਦਿੱਤਾ ਨਹੀਂ ਜੀ ਮਿੱਟੀ ਬੇਈਮਾਨ ਕੀ ਮੁਸਲਮਾਨ ਕੀ ਨਹੀਂ ਤੇ ਸੱਚ ਜਾਣਿਓ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਉਸੇ ਵੇਲੇ ਕਹਿ ਦਿੱਤਾ ਕਹਿਣ ਲੱਗੇ ਜਿਸ ਨੇ ਬਾਣੀ ਦੀ ਇੱਕ ਤੁਕ ਨੂੰ ਬਦਲਿਆ ਇਸ ਨੂੰ ਕਹਿ ਦਿਓ ਅੱਜ ਤੋਂ ਬਾਅਦ ਜਿੱਧਰ ਮੂੰਹ ਹੈ ਇਹਦਾ ਉੱਧਰ ਚਲਾ ਜਾਏ ਪਰ ਸਾਡੇ ਮੱਥੇ ਨਹੀਂ ਲੱਗਣਾ ਕਮਾਲ ਦੀ ਗੱਲ ਹੈ ਸਰੀਰ ਰੂਪ ਅੰਦਰ ਗੁਰੂ ਸਾਹਿਬ ਤੇ ਜੇ ਕਿਸੇ ਨੇ ਹਮਲਾ ਵੀ ਕੀਤਾ ਨਾ ਤੇ ਮੇਰੇ ਪਾਤਸ਼ਾਹ ਜੀ ਨੇ ਉਸ ਨੂੰ ਬਖਸ਼ ਦਿੱਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਸੀਂ ਪੜ੍ਹਦੇ ਹਾਂ ਟੰਗੋਂ ਪਕੜ ਘਸੀਟਿਆ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੱਤੋਂ ਫੜ ਕੇ ਘੜੀਸ ਕੇ ਇੱਕ ਪਾਸੇ ਕਰ ਦਿੱਤਾ ਗਿਆ ਜਦੋਂ ਕਾਬੇ ਵਿੱਚ ਗਏ ਮੱਕੇ ਵਿੱਚ ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ ਦਿੱਤਾ ਜੀਵਨ ਕਾ ਜੀ ਨੂੰ ਜਿਸ ਦਿਨ ਦਾਤੂ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੀਨੇ ਵਿੱਚ ਲੱਤ ਮਾਰੀ ਸਿੰਘਾਸਣ ਤੇ ਬੈਠਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਧਰਤੀ ਤੇ ਡਿੱਗ ਪਏ ਪਰ ਫਿਰ ਵੀ ਬਖਸ਼ ਦਿੱਤਾ ਕੌੜਾ ਸ਼ਬਦ ਫਿਰ ਵੀ ਕੋਈ ਨਹੀਂ ਬੋਲਿਆ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਸਿੰਘਾਸਨ ਤੇ ਗਿਰ ਕਰ ਪਰੇ ਬਿਰਧ ਸਰੀਰ ਕੰਪ ਕੋ ਕਰੇ। ਬਿਰਧ ਸਰੀਰ ਹੈ ਤੇ ਕੰਬ ਰਿਹਾ। ਬਹੁਰ ਸੰਭਾਰ ਉੱਠੇ ਤਤ ਕਾਲਾ, ਗੈ ਦਾਤੂ ਕੇ ਚਰਨ ਕਿਰਪਾਲਾ। ਦਾਤੂ ਜੀ ਦੇ ਚਰਨ ਫੜ ਲਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਕਹਿਣ ਲੱਗੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਆ ਬੈ ਤੇ ਬਿਰਧ ਪਏ ਹੋ। ਕਹਿੰਦੇ ਨੇ ਮੇਰੀ ਆਰਜਾ ਵੀ ਬੜੀ ਹੋ ਗਈ ਹੈ, ਸਰੀਰ ਕਮਜ਼ੋਰ ਹੈ, ਹੱਡੀਆਂ ਦੀ ਮੁੱਠ ਹੈ। ਕਹਿਣ ਲੱਗੇ ਕਿ ਤੁਹਾਡੇ ਤੁਸੀਂ ਜਦੋਂ ਲੱਤ ਮਾਰੀ ਹੈ ਨਾ, ਤੇ ਮੇਰਾ ਇਹ ਬਿਰਧ ਸਰੀਰ, ਇਹਦੀਆਂ ਹੱਡੀਆਂ ਤੁਹਾਡੇ ਚਰਨਾਂ ਨੂੰ ਚੁੱਭੀਆਂ ਹੋਣਗੀਆਂ, ਤੁਹਾਨੂੰ ਕਸ਼ਟ ਪਹੁੰਚਿਆ ਹੋਵੇਗਾ, ਤੁਸੀਂ ਮੈਨੂੰ ਸ਼ਮਾ ਕਰ ਦਿਓ, ਮੇਰੇ ਕੋਲੋਂ ਇਹ ਗਲਤੀ ਹੋ ਗਈ। ਵੇਖੋ ਲੱਤ ਮਾਰਨ ਵਾਲੇ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਤੁਹਾਡੇ ਚਰਨਾਂ ਨੂੰ ਚੋਟ ਪਹੁੰਚੀ ਹੈ, ਤੁਸੀਂ ਮੈਨੂੰ ਮਾਫ਼ ਕਰ ਦਿਓ, ਮੇਰੀਆਂ ਬਿਰਧ ਹੱਡੀਆਂ ਤੁਹਾਡੇ ਚਰਨਾਂ ਨੂੰ ਚੁੱਭ ਗਈਆਂ। ਹੋਇਓ ਹੋਏ ਗੋ ਕਸ਼ਟ ਮਹਾਨਾ, ਸ਼ਮਾ ਭਇਓ ਅਪਰਾਧ ਅਜਾਨਾ। ਕਹਿੰਦੇ ਨੇ ਮੇਰੇ ਕੋਲੋਂ ਅਪਰਾਧ ਹੋ ਗਿਆ, ਮੈਨੂੰ ਸ਼ਮਾ ਕਰ ਦਿਓ। ਕਿਤੇ ਗੁੱਸਾ ਨਹੀਂ, ਪਰ ਗੁਰੂ ਸਵਾਰਿਓ, ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਦਸਵੇਂ ਜਾਮੇ ਤੱਕ, ਦਸਵੇਂ ਜਾਮੇ ਤੱਕ 22 ਸਾਹਿਬਜ਼ਾਦੇ ਨੇ ਗੁਰੂ ਸਾਹਿਬ ਜੀ ਦੇ ਸਪੁੱਤਰ, ਗਿਣਤੀ 22 ਹੈ। ਪਰ 22 ਵਿੱਚੋਂ ਇੱਕ ਨੇ ਬਾਬਾ ਰਾਮ ਰਾਏ, ਜਿਨ੍ਹਾਂ ਨੇ ਬਾਣੀ ਦੀ ਪੰਗਤੀ ਨੂੰ ਬਦਲਣ ਦਾ ਯਤਨ ਕੀਤਾ, ਬਾਬਾ ਰਾਮ ਰਾਏ ਜੀ। ਇਹਨਾਂ ਨੇ ਬਾਣੀ ਦੀ ਪੰਗਤੀ ਨੂੰ ਬਦਲਣ ਦਾ ਯਤਨ ਕੀਤਾ। ਔਰ ਦੂਜੀ ਮੈਂ ਬੇਨਤੀ ਇਹ ਵੀ ਕਰਾਂ, ਕਈ ਵਾਰੀ ਨਾ ਸਾਡੇ ਨਾਲ ਆਪਣਾ ਬੱਚਾ ਤੁਰਿਆ ਜਾਂਦਾ ਹੋਵੇ ਨਾ, ਤੇ ਕੋਈ ਪੁੱਛ ਲਵੇ ਕਿ ਭਾਈ ਜੀ ਇਹ ਕੌਣ, ਤੇ ਅਸੀਂ ਬੜੇ ਖੁਸ਼ ਹੋ ਕੇ ਕਹਿ ਦਿੰਦੇ ਜੀ ਇਹ ਸਾਡਾ ਸਾਹਿਬਜ਼ਾਦਾ। ਨਹੀਂ, ਸਾਹਿਬ ਦਾ ਜਿਹੜਾ ਪੁੱਤਰ ਹੈ ਨਾ, ਉਹਨੂੰ ਕਿਹਾ ਜਾ ਸਕਦਾ ਹੈ ਸਾਹਿਬਜ਼ਾਦਾ। ਜ਼ਿਆਦਾ ਦਾ ਅਰਥ ਹੈ ਬੱਚਾ, ਪੁੱਤਰ, ਜਾਇਆ। ਸਾਹਿਬ ਦਾ ਜਿਹੜਾ ਪੁੱਤਰ ਹੈ ਉਹਨੂੰ ਕਿਹਾ ਜਾਂਦਾ ਹੈ ਸਾਹਿਬਜ਼ਾਦਾ। ਪਰ ਸਾਡੀ ਸੋਚ, ਖੈਰ ਮੈਂ ਬੇਨਤੀ ਕਰਾਂ, ਇੱਕ ਸਾਹਿਬਜ਼ਾਦਾ ਹੈ ਜਿਸ ਨੇ ਬਾਣੀ ਦੀ ਪੰਗਤੀ ਨੂੰ ਬਦਲਿਆ, ਪਰ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾ, ਦੁਬਾਰਾ ਸਾਡੇ ਮੱਥੇ ਨਹੀਂ ਲੱਗਣਾ। ਅਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਸੰਨ 1661 ਵਿੱਚ। 6 ਵਰਿਆਂ ਦੀ ਉਮਰ ਹੈ। ਕਈਆਂ ਨੇ ਬੜੇ ਇੱਥੇ ਤਰਕ ਵੀ ਕੀਤੇ ਵੀ ਵੇਖੋ ਜੀ ਇੰਨੀ ਛੋਟੀ ਉਮਰ ਤੇ ਏਡੀ ਵੱਡੀ ਜ਼ਿੰਮੇਵਾਰੀ ਇਹ ਕਿਵੇਂ ਹੋ ਸਕਦਾ। ਪਰ ਗੁਰੂ ਸਵਾਰਿਓ, ਮੈਂ ਫਿਰ ਬੇਨਤੀ ਕਰਾਂ, ਦੀਵਾ ਬਣਦਾ, ਦੀਵਾ ਟੁੱਟ ਜਾਂਦਾ, ਪਰ ਜਿਹੜੀ ਵਿੱਚ ਜੋਤ ਹੈ ਨਾ, ਜੋਤ ਕਦੇ ਨਹੀਂ ਮਰਦੀ। ਜੋਤ ਜਾਂ ਤੇ ਪ੍ਰਗਟ ਹੁੰਦੀ ਹੈ ਤੇ ਜਾਂ ਫਿਰ ਗੁਪਤ ਹੁੰਦੀ ਹੈ, ਜੋਤ ਕਦੇ ਖਤਮ ਨਹੀਂ ਹੁੰਦੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਪ੍ਰਗਟ ਹੁੰਦੀ ਹੈ। ਇੱਕ ਛੋਟਾ ਜਿਹਾ ਬੱਚਾ ਹੱਥ ਵਿੱਚ ਦੀਵਾ ਲੈ ਕੇ ਤੇ ਦੌੜਦਾ ਆ ਰਿਹਾ ਸੀ, ਤੇ ਕਿਸੇ ਮਹਾਤਮਾ ਨੇ ਜਿਹੜੇ ਬਾਹਰ ਬੈਠੇ ਸਨ ਨਾ, ਆਵਾਜ਼ ਮਾਰੀ, ਉਹ ਬੱਚਾ ਕੋਲ ਆਇਆ ਤੇ ਮਹਾਤਮਾ ਨੇ ਪੁੱਛ ਲਿਆ, ਕਹਿਣ ਲੱਗੇ ਇਹ ਦੀਵਾ ਕਿੱਥੋਂ ਲਿਆਇਆ। ਉਸਨੇ ਕਿਹਾ ਜੀ ਮਿੱਟੀ ਦਾ ਬਣਿਆ, ਘੁਮਿਆਰ ਨੇ ਬਣਾਇਆ। ਫਿਰ ਸਵਾਲ ਕਰਦਾ, ਕਹਿਣ ਲੱਗਾ ਇਹਦੇ ਵਿੱਚ ਜਿਹੜੀ ਜੋਤ ਹੈ ਇਹ ਕਿੱਥੋਂ ਆਈ ਹੈ। ਤੇ ਬੱਚਾ ਬੜਾ ਸਿਆਣਾ ਸੀ, ਉਹਨੇ ਛੇਤੀ ਨਾਲ ਫੂਕ ਮਾਰੀ ਤੇ ਜੋਤ ਬੁਝਾ ਦਿੱਤੀ। ਕਹਿਣ ਲੱਗਾ, ਮਹਾਤਮਾ ਮੈਨੂੰ ਇਹ ਦੱਸ ਦੇ ਜੋਤ ਗਈ ਕਿੱਥੇ ਹੈ ਤੇ ਮੈਂ ਤੈਨੂੰ ਦੱਸ ਦਿਆਂਗਾ ਜੋਤ ਆਈ ਕਿੱਥੋਂ ਹੈ। ਜੋਤ ਪ੍ਰਗਟ ਹੁੰਦੀ ਹੈ ਔਰ ਜੋਤ ਵੱਡੀ ਛੋਟੀ ਨਹੀਂ, ਦੀਵਾ ਵੱਡਾ ਛੋਟਾ ਹੋ ਸਕਦਾ, ਜੋਤ ਨਹੀਂ। ਗੁਰੂ ਇੱਕ ਜੋਤ ਹੈ ਔਰ ਇਹ ਕਾਰਨ ਹੈ ਕਿ ਜੋ ਬਖਸ਼ਿਸ਼ਾਂ 94 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਰਦੇ ਨੇ, ਉਹੀ ਰਹਿਮਤਾਂ 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਵਰਤਾ ਰਹੇ ਨੇ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ਬਦ ਕਹੇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਅਸੀਂ ਜਦੋਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਦੇ ਵਿੱਚ ਜਿਹੜਾ ਗੁਰੂ ਪਦ ਹੈ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨਾਲ ਲੱਗਦਾ। ਜਦੋਂ ਪਹਿਲੀ ਪੌੜੀ ਪੜ੍ਹਦੇ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਬਸ ਫਿਰ ਅੱਗੇ ਜਿਹੜੇ ਨੇ ਨਾ ਉਹ ਜਾਮੇ ਨੇ, ਜੋਤ ਨੇ। ਜੋਤ ਇੱਕੋ ਹੀ ਹੈ, ਜੋਤ ਉਹ ਆ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ। ਕਿਸੇ ਗੁਰੂ ਸਾਹਿਬਾਨ ਦੇ ਨਾਲ ਗੁਰੂ ਪਦ ਨਹੀਂ ਲੱਗਿਆ। ਅਸੀਂ ਆਪਣੀ ਮਰਜ਼ੀ ਨਾਲ ਜੋੜ ਲਈਏ ਤਾਂ ਗੱਲ ਵੱਖਰੀ ਹੈ, ਕਿਤੇ ਧਿਆਨ ਨਾਲ ਪੜ੍ਹੀਏ ਨਾ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਅਸੀਂ ਕਈ ਵਾਰੀ ਪੜ੍ਹ ਜਾਂਦੇ ਹਾਂ ਤੇ ਗੁਰੂ ਅਮਰਦਾਸ, ਨਹੀਂ ਇਸ ਤਰ੍ਹਾਂ ਪੜਾਂਗੇ ਤੇ ਅਰਥ ਗਲਤ ਹੋਣਗੇ। ਭਾਵ ਕਿ ਉਸੇ ਹੀ ਗੁਰੂ ਤੋਂ ਜਿਹਦੇ ਤੋਂ ਗੁਰੂ ਅੰਗਦ, ਉਸੇ ਤੋਂ ਹੀ ਗੁਰੂ ਅਮਰਦਾਸ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ। ਇੱਥੇ ਵੀ ਕਈ ਵਾਰੀ ਅਸੀਂ ਉਚਾਰਨ ਕਰਨੇ ਹਾਂ ਗੁਰੂ ਤੇਗ ਬਹਾਦਰ, ਨਹੀਂ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਤੋ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦਾ ਦਰਸ਼ਨ ਕੀਤਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਕੱਟੇ ਜਾਂਦੇ ਨੇ। ਹੁਣ ਕਿੰਨੇ ਕੁ ਦੁੱਖ ਨੇ, ਦੁੱਖਾਂ ਦਾ ਤੇ ਜ਼ਿਕਰ ਹੀ ਨਹੀਂ ਕੀਤਾ ਜਾ ਸਕਦਾ। ਪਰ ਗੁਰੂ ਸਵਾਰਿਓ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕੁਝ ਦੁੱਖਾਂ ਦਾ ਜ਼ਿਕਰ ਕਰਦਿਆਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੈ ਦਾਰੂ ਲਾਏ। ਇਹ ਕੁਝ ਦੁੱਖਾਂ ਦਾ ਜ਼ਿਕਰ ਹੈ, ਪਰ ਗੁਰੂ ਦਾ ਦੀਦਾਰ ਕਰਨ ਦੇ ਨਾਲ ਸਫਲ ਦਰਸ਼ਨ ਪੇਖਤ ਪੁਨੀਤ। ਜੀਵਨ ਦੀ ਸਫਲਤਾ ਹੈ ਦਰਸ਼ਨ ਕਰਨ ਦੇ ਨਾਲ, ਵੇਖਣ ਦੇ ਨਾਲ ਹੀ ਸਾਰੇ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਤੋ ਮੈਂ ਬੇਨਤੀ ਕਰਾਂ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਜਿਨ੍ਹਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ, ਪਰ ਫਿਰ ਯਤਨ ਕੀਤਾ ਗਿਆ ਬਾਬਾ ਰਾਮ ਰਾਏ ਨੇ ਕਿ ਹੁਣ ਯਤਨ ਕਰਕੇ ਵੇਖੀਏ ਕਿ ਕਿਸੇ ਤਰ੍ਹਾਂ ਜਾਂ ਤਾਂ ਗੁਰਤਾ ਗੱਦੀ ਮੈਨੂੰ ਮਿਲ ਜਾਏ, ਅਤੇ ਜਾਂ ਫਿਰ ਜੇ ਮੈਨੂੰ ਇਸ ਗੱਲ ਕਰਕੇ ਕਿ ਤੂੰ ਕਰਾਮਾਤਾਂ ਵਿਖਾਈਆਂ, ਤੂੰ ਬਾਣੀ ਦੀ ਤੋਹੀਨ ਕੀਤੀ ਹੈ, ਮੈਨੂੰ ਗੁਰੂ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਅਤੇ ਮੈਂ ਇਹ ਯਤਨ ਕਰਾਂ ਕਿ ਕਿਸੇ ਤਰ੍ਹਾਂ ਜੇ ਇਹ ਵੀ ਕਰਾਮਾਤਾਂ ਵਿਖਾਉਣ, ਅਤੇ ਫਿਰ ਮੈਂ ਕਹਿ ਸਕਾਂਗਾ ਕਿ ਵੇਖੋ ਜੀ ਮੈਨੂੰ ਤਾਂ ਐਵੇਂ ਹੀ ਬਦਨਾਮ ਕੀਤਾ ਜਾਂਦਾ, ਇਹ ਵੀ ਤਾਂ ਕਰਾਮਾਤਾਂ ਵਿਖਾ ਰਹੇ ਨੇ। ਯਤਨ ਇਹ ਕੀਤਾ ਗਿਆ ਗੁਰੂ ਸਵਾਰਿਓ। ਪਹਿਲਾ ਯਤਨ ਇਹ ਸੀ ਕਿ ਇੱਕ ਕੋੜੀ ਨੂੰ ਭੇਜਿਆ ਗਿਆ, ਜਿਹੜਾ ਕਿ ਕੁਰਲਾ ਰਿਹਾ ਸੀ ਅਤੇ ਗੁਰੂ ਹਰਕਿਸ਼ਨ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਕਹਿ ਰਿਹਾ, ਐ ਗੁਰੂ ਨਾਨਕ ਦੀ ਜੋਤ, ਤੇਰੇ ਤੇ ਦਰਸ਼ਨ ਦਿਦਾਰੇ ਕਰਨ ਨਾਲ ਸਾਰੇ ਦੁੱਖ ਕੱਟੇ ਜਾਂਦੇ ਨੇ, ਅਤੇ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰਾ ਵੀ ਰੋਗ ਕੱਟ ਦਿਓ। ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਉਹਨਾਂ ਨੇ ਆਪਣਾ ਮੁਬਾਰਕ ਰਮਾਲ ਕੱਢਿਆ, ਉਸ ਦੇ ਨਾਲ ਇਹਦੇ ਤਨ ਦੇ ਜ਼ਖਮਾਂ ਨੂੰ ਸਾਫ਼ ਕੀਤਾ। ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਦਵਾਖਾਨਾ ਤੇ ਪਹਿਲਾਂ ਹੀ ਸਭ ਤੋਂ ਵੱਡਾ, ਉਹਦੇ ਵਿੱਚੋਂ ਕੁਝ ਦਵਾਈਆਂ ਮੰਗਵਾਈਆਂ ਗਈਆਂ, ਪਰ ਜਿੱਥੇ ਦਵਾਈ ਤੇ ਦੁਆ ਦੋਵੇਂ ਚੀਜ਼ਾਂ ਇਕੱਠੀਆਂ ਹੋਣ ਗੁਰੂ ਸਵਾਰਿਓ, ਉੱਥੇ ਸਾਰੇ ਰੋਗ ਕੱਟੇ ਜਾਂਦੇ ਨੇ। ਇੱਕ ਅਦੀਬ ਕਹਿੰਦਾ, ਜਬ ਬਾਤ ਦਵਾ ਸੇ ਬਣ ਨਾ ਸਕੇ, ਇੱਕ ਹੁੰਦੀ ਹੈ ਦਵਾ ਤੇ ਇੱਕ ਹੁੰਦੀ ਹੈ ਦੁਆ, ਦੋਨਾਂ ਵਿੱਚ ਅੰਤਰ ਹੈ। ਜਬ ਬਾਤ ਦਵਾ ਸੇ ਬਣ ਨਾ ਸਕੇ, ਫਿਰ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ, ਫਿਰ ਬਾਤ ਖੁਦਾ ਸੇ ਹੋਤੀ ਹੈ। ਜਦੋਂ ਕਾਮਲ ਮੁਰਸ਼ਦ ਮਿਲ ਜਾਏ, ਪੂਰਾ ਗੁਰੂ ਮਿਲ ਪਿਆ, ਤੇ ਫਿਰ ਸਿੱਧੀ ਗੱਲ ਉਸ ਮਾਲਕ ਦੇ ਨਾਲ ਹੋ ਜਾਂਦੀ ਹੈ। ਤੇ ਗੁਰੂ ਸਵਾਰਿਓ, ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ, ਵੈਦਾਂ ਸੰਧਾਂ ਸੰਗ ਇਕੱਠਾ ਹੋਇਆ, ਔਖ ਦਿਆਵੈ ਰਾਸ ਵਿੱਚ ਆਪ ਖਲੋਇਆ, ਜਦੋਂ ਉਹ ਵਿੱਚ ਆ ਕੇ ਖਲੋ ਜਾਏ, ਫਿਰ ਹੀ ਦਵਾਈਆਂ ਵੀ ਅਸਰ ਕਰਦੀਆਂ ਨੇ। ਉਹਦੀ ਕਿਰਪਾ ਤੋਂ ਬਗੈਰ ਡਾਕਟਰ ਜਿੰਨਾ ਮਰਜ਼ੀ ਵੱਡਾ ਹੋਵੇ ਨਾ, ਦਵਾਈ ਅਸਰ ਨਹੀਂ ਜੇ ਕਰ ਸਕਦੀ। ਇਹ ਤੇ ਉਹਦੀ ਬਖਸ਼ਿਸ਼ ਹੋਵੇ ਤੇ ਤਾਂ ਗੱਲ ਬਣਦੀ ਹੈ। ਗੁਰੂ ਹਰਕਿਸ਼ਨ ਮਹਾਰਾਜ ਜੀ ਦੀ ਰਹਿਮਤ ਹੋਈ, ਇਸ ਦਾ ਰੋਗ ਕੱਟਿਆ ਗਿਆ, ਕਿਸੇ ਨੂੰ ਗੱਲ ਕਰਨ ਦਾ ਮੌਕਾ ਨਾ ਮਿਲ ਸਕਿਆ। ਫਿਰ ਯਤਨ ਕੀਤਾ ਗਿਆ, ਕਿਉਂਕਿ ਉਮਰ ਛੋਟੀ ਸੀ, ਪਰ ਜੋਤ ਤੇ ਉਹੀ ਹੈ ਨਾ, ਗੱਲ ਉਮਰ ਦੀ ਨਹੀਂ। ਅਸੀਂ ਵੇਖਦੇ ਹਾਂ ਈਰਾਨ ਦਾ ਮਹਾਨ ਸੂਫੀ ਸੰਤ ਸ਼ੇਖ ਸ਼ਾਦੀ, ਉਹ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਅਸ ਨਾ ਕੇ ਬਸਾਲ, ਕਹਿੰਦੇ ਨੇ ਜਿਹੜੀ ਬਜ਼ੁਰਗੀ ਹੈ ਨਾ, ਉਹ ਅਕਲ ਕਰਕੇ ਹੈ, ਸਾਲਾਂ ਨਾਲ ਨਹੀਂ। ਕਈ ਵਾਰੀ ਅਸੀਂ ਵੇਖਦੇ ਹਾਂ ਕਿ ਜਿਹੜੇ ਬੁੱਢੇ ਨੇ ਉਹ ਗੱਲਾਂ ਬੱਚਿਆਂ ਵਾਲੀਆਂ ਕਰਦੇ ਨੇ, ਤੇ ਕਈ ਬੱਚੇ ਐਸੇ ਨੇ ਜਿਹੜੇ ਗੱਲਾਂ ਬੁੱਢਿਆਂ ਵਾਲੀਆਂ ਕਰਦੇ ਨੇ। ਇਹੀ ਕਾਰਨ ਸੀ ਨਾ ਕਿ 12 ਸਾਲ ਦੀ ਉਮਰ ਹੈ ਬਾਬਾ ਬੁੱਢਾ ਜੀ ਦੀ, ਨਾਮ ਸੀ ਬੂੜਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਲ ਸੁਣ ਕੇ ਕਹਿ ਦਿੱਤਾ, ਕਹਿਣ ਲੱਗੇ ਬੇਟਾ ਉਮਰ ਤੇਰੀ ਬੜੀ ਛੋਟੀ ਹੈ, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ, ਨਾਮ ਪੈ ਗਿਆ ਬਾਬਾ ਬੁੱਢਾ ਜੀ। ਤਵੰਗਰੀ ਬਾਹ ਦਿਲ ਅਸਤਨਾ ਕੇ ਬਾਮਾਲ, ਪਰ ਕਹਿੰਦੇ ਨੇ ਜਿਹੜੀ ਅਮੀਰੀ ਹੈ ਨਾ, ਅਮੀਰੀ ਕਦੇ ਪੈਸੇ ਨਾਲ ਨਹੀਂ ਜੇ ਹੁੰਦੀ, ਅਮੀਰੀ ਵੀ ਦਿਲ ਨਾਲ ਹੁੰਦੀ ਹੈ, ਅਮੀਰੀ ਦਿਲ ਦੀ ਹੈ, ਬਜ਼ੁਰਗੀ ਅਕਲ ਦੀ ਹੈ। ਅਸੀਂ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਬੜੇ ਸਤਿਕਾਰ ਨਾਲ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਮਰ ਤੇ ਛੋਟੀ ਹੈ, ਪਰ ਬਾਬਾ ਕਿਉਂ ਨਾਲ ਜੁੜ ਗਿਆ? ਕਿਉਂਕਿ ਬਾਬਾ ਤੇ ਵੱਡਿਆਂ ਨੂੰ ਕਿਹਾ ਜਾਂਦਾ, ਪਰ ਸੱਚ ਜਾਣਿਓ ਉਮਰ ਛੋਟੀ, ਪਰ ਉਹਨਾਂ ਦੇ ਕਾਰਨਾਮੇ ਬੜੇ ਵੱਡੇ ਜੇ, ਇਸੇ ਕਰਕੇ ਨਾਮ ਨਾਲ ਬਾਬਾ ਜੁੜ ਗਿਆ। ਗੱਲ ਉਮਰ ਦੀ ਨਹੀਂ, ਗੱਲ ਤੇ ਹੈ ਕਰਮ ਦੀ, ਕਰਮ ਕੈਸਾ ਹੈ। ਤੋ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਪੰਨੇ, ਵੀ ਜਿਸ ਦਿਨ ਦਿੱਲੀ ਸੰਗਤਾਂ ਨੇ ਸੁਨੇਹਾ ਭੇਜਿਆ, ਮਿਰਜ਼ਾ ਰਾਜਾ ਜੈ ਸਿੰਘ, ਉਸ ਨੇ ਵੀ ਬੇਨਤੀ ਕੀਤੀ, ਤੇ ਪਰਸਰਾਮ ਨੂੰ ਭੇਜਿਆ ਗਿਆ ਸੀ ਕਿ ਪਾਤਸ਼ਾਹ ਤੁਸੀਂ ਆਓ ਦਿੱਲੀ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ। ਤੇ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਕਿ ਸਤਿਗੁਰੂ ਜੀ ਨੇ, ਪਿਤਾ ਸਤਿਗੁਰੂ ਜੀ ਨੇ ਹੁਕਮ ਲਾਇਆ ਸੀ ਕਿ ਨੈ ਮਲੇਸ਼ ਕੋ ਦਰਸ਼ਨ ਦੇ। ਕਹਿਣ ਲੱਗੇ ਅਸਾਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ, ਮਲੇਸ਼ ਬਿਰਤੀ ਵਾਲੇ ਬਾਦਸ਼ਾਹ ਨੂੰ, ਜੇ ਸੰਗਤਾਂ ਕਹਿਣਗੀਆਂ ਤੇ ਜ਼ਰੂਰ ਆਵਾਂਗੇ। ਸੰਗਤਾਂ ਦੇ ਸੁਨੇਹ ਤੇ ਮੇਰੇ ਪਾਤਸ਼ਾਹ ਜੀ ਦਿੱਲੀ ਵੀ ਗਏ, ਤੇ ਰਸਤੇ ਵਿੱਚ ਪੰਜੋਖਰੇ ਦੇ ਸਥਾਨ ਤੇ ਇੱਕ ਬੜਾ ਹੰਕਾਰੀ ਪੰਡਿਤ ਹੈ ਜਿਹਦਾ ਨਾਮ ਹੈ ਲਾਲ ਚੰਦ, ਇਸ ਨੇ ਜਦੋਂ ਸੰਗਤਾਂ ਦਾ ਇਕੱਠ ਵੇਖਿਆ ਤੇ ਆਇਆ ਆਪਣੇ ਗਿਆਨ ਦਾ ਪ੍ਰਗਟਾਵਾ ਕਰਨ ਵਾਸਤੇ, ਤੇ ਆ ਕੇ ਇਸਨੇ ਕਿਹਾ, ਕਹਿਣ ਲੱਗੇ ਕੌਣ ਨੇ? ਕਿਸੇ ਨੇ ਦੱਸ ਦਿੱਤਾ, ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਆਏ ਨੇ। ਤੇ ਹੱਸਿਆ, ਕਹਿਣ ਲੱਗਾ ਉਮਰ ਇੰਨੀ ਛੋਟੀ ਤੇ ਨਾਂ ਇੰਨਾ ਵੱਡਾ। ਕਹਿਣ ਲੱਗੇ ਸਾਡੇ ਕ੍ਰਿਸ਼ਨ ਮਹਾਰਾਜ ਉਹਨਾਂ ਨੇ ਗੀਤਾ ਉਚਾਰਨ ਕਰ ਦਿੱਤੀ, ਤੇ ਜੇ ਇਹਨਾਂ ਨੇ ਹਰ ਕ੍ਰਿਸ਼ਨ ਨਾਲ ਲਾਇਆ, ਕਿਉਂਕਿ ਪਿਤਾ ਜੀ ਦਾ ਨਾਮ ਸੀ ਹਰ ਰਾਏ ਤੇ ਮਾਤਾ ਜੀ ਦਾ ਨਾਮ ਸੀ ਕਿਸ਼ਨ ਕੌਰ, ਤੇ ਦੋਨਾਂ ਦਾ ਸੁਮੇਲ ਨਾਮ ਜੋੜ ਦਿੱਤਾ ਗਿਆ ਹਰ ਕਿਸ਼ਨ। ਤੇ ਕਹਿਣ ਲੱਗੇ ਨਾਮ ਇੰਨਾ ਵੱਡਾ, ਇਹਨਾਂ ਨੇ ਗੀਤਾ ਉਚਾਰਨ ਕਰਨੀ ਤੇ ਦੂਰ ਦੀ ਗੱਲ ਹੈ, ਜੇ ਕਿਤੇ ਇੱਕ ਪੰਗਤੀ ਦਾ ਅਰਥ ਕਰ ਦੇਣ ਤੇ ਮੈਂ ਇਹਨਾਂ ਦੇ ਚਰਨਾਂ ਤੇ ਆਪਣਾ ਆਪਾ ਸਮਰਪਿਤ ਕਰ ਦਿਆਂਗਾ। ਅੰਦਰ ਹੰਕਾਰ। ਤੇ ਗੁਰੂ ਸਵਾਰਿਓ ਆਇਆ, ਜਦੋਂ ਆ ਕੇ ਸ਼ਬਦ ਕਹੇ ਕਿ ਤੁਸੀਂ ਇੱਕ ਪੰਗਤੀ ਦਾ ਅਰਥ ਕਰੋ, ਤੇ ਗੁਰੂ ਹਰਕਿਸ਼ਨ ਮਹਾਰਾਜ ਬਾਲਾ ਪ੍ਰੀਤਮ ਕਹਿਣ ਲੱਗੇ, ਪੰਡਿਤ ਜੀ ਅਸਾਂ ਗੀਤਾ ਦੇ ਅਰਥ ਨਹੀਂ ਕਰਨੇ। ਜਦੋਂ ਇਹ ਗੱਲ ਕਹੀ ਨਾ, ਤੇ ਇੱਕੋ ਦਮ ਹੱਸ ਕੇ ਕਹਿਣ ਲੱਗਾ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਅਰਥ ਕਰਨੇ ਕਿਤੇ ਖੇਡ ਪਈ ਹੈ, ਗੀਤਾ ਦੇ ਅਰਥ ਹੋ ਹੀ ਨਹੀਂ ਸਕਦੇ। ਤੇ ਮੇਰੇ ਸਾਹਿਬ ਨੇ ਕਿਹਾ, ਗੱਲ ਇਹ ਨਹੀਂ ਪੰਡਿਤ ਜੀ, ਅਰਥ ਅਸਾਂ ਕਰ ਜਾਣੇ ਨੇ, ਪਰ ਫਿਰ ਵੀ ਤੇਰਾ ਸ਼ੰਕਾ ਨਿਵਿਰਤ ਨਹੀਂ ਹੋਣਾ। ਤੂੰ ਫਿਰ ਕਹਿਣਾ ਕਿ ਗੁਰੂ ਸਪੁੱਤਰ ਨੇ ਕਿਤੋਂ ਸਿੱਖ ਲਏ ਹੋਣਗੇ ਘਰ ਵਿੱਚ ਬੈਠਿਆਂ। ਕਹਿਣ ਲੱਗੇ ਚੋਣ ਤੂੰ ਕਰ, ਜਿਹੜਾ ਬੰਦਾ ਤੂੰ ਲੈ ਕੇ ਆਏਗਾ ਨਾ, ਗੁਰੂ ਨਾਨਕ ਦੀ ਕਿਰਪਾ ਹੋਈ ਤੇ ਤੈਨੂੰ ਉਹ ਵੀ ਅਰਥ ਕਰਕੇ ਸੁਣਾਏਗਾ। ਇਸ ਨੇ ਛੱਜੂ ਝੀਵਰ ਨਾਮ ਦਾ ਇੱਕ ਬੰਦਾ ਲਿਆਂਦਾ, ਜਿਹੜਾ ਕੰਨਾਂ ਤੋਂ ਬੋਲੈ, ਜਿਹੜਾ ਜ਼ਬਾਨ ਤੋਂ ਗੁੰਗੈ, ਬੋਲ ਨਹੀਂ ਸਕਦਾ, ਜਿਹੜਾ ਸੁਣ ਨਹੀਂ ਸਕਦਾ। ਕਹਿਣ ਲੱਗਾ ਇਹਦੇ ਕੋਲੋਂ ਕੀ ਅਰਥ ਕਰਾਣਗੇ। ਪਰ ਜਦੋਂ ਉਹ ਆਇਆ ਮੇਰੇ ਸਾਹਿਬ ਜੀ ਦੇ ਸਾਹਮਣੇ, ਤੇ ਮੇਰੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਮੂੰਹ ਕੁਚਰੈ ਸ਼ਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ। ਕਹਿੰਦੇ ਨੇ ਅੰਨੇ ਨੂੰ ਦਿਸਣ ਲੱਗ ਪੈਂਦਾ ਹੈ ਤੇ ਬੋਲੇ ਨੂੰ ਸੁਣਨ ਲੱਗ ਪੈਂਦਾ ਹੈ। ਜੋ ਕਾਲ ਕਿਰਪਾ ਕਰਾਏ, ਜਦੋਂ ਉਹਦੀ ਕਿਰਪਾ ਹੋਵੇ ਸਾਹਮਣੇ ਆਇਆ, ਤੇ ਮੇਰੇ ਸਾਹਿਬ ਜੀ ਨੇ ਮੇਰ ਦੀ ਨਜ਼ਰ ਕੀਤੀ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਅੰਦਰ ਦੇ ਸਾਰੇ ਰੋਗ ਕੱਟੇ ਗਏ। ਤੇ ਸਾਹਿਬ ਨੇ ਸਿਰ ਤੇ ਛੜੀ ਰੱਖੀ, ਤੇ ਜਿਹੜੀ ਪੰਗਤੀ ਇਸ ਨੇ ਬੋਲੀ ਸੀ ਨਾ ਪੰਡਿਤ ਨੇ, ਜਿਹੜਾ ਮਸਾਂ ਇੱਕ ਅਰਥ ਕਰਦਾ ਸੀ, ਉਹੀ ਛੱਜੂ ਝੀਵਰ ਜਿਹੜਾ ਜ਼ਬਾਨ ਤੋਂ ਗੁੰਗਾ ਸੀ, ਇੱਕ ਇੱਕ ਸ਼ਬਦ ਦੇ 11-11 22-22 ਅਰਥ ਕਰ ਗਿਆ। ਜਦੋਂ ਅਰਥ ਕੀਤੇ ਗਏ ਤੇ ਗੁਰੂ ਸਵਾਰਿਓ ਇਹਦਾ ਹੰਕਾਰ ਟੁੱਟ ਗਿਆ, ਚਰਨਾਂ ਤੇ ਡਿੱਗਾ। ਔਰ ਇੱਥੋਂ ਤੱਕ ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਇਹਨੇ ਆਪਣੇ ਗਲ ਦਾ ਜਿਹੜਾ ਧਾਗਾ ਸੀ ਨਾ, ਉਹ ਲਾ ਕੇ ਗੁਰੂ ਹਰਕਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ। ਹੱਥ ਜੋੜ ਕੇ ਕਹਿਣ ਲੱਗਾ, ਮੇਰੇ ਦਾਤਿਆ, ਮੇਰੀ ਕਿਰਪਾ ਕਰੀ, ਮੈਨੂੰ ਬਖਸ਼ ਲੈ। ਔਰ ਕੇਵਲ ਆਖਿਆ ਨਹੀਂ, ਗੁਰੂ ਹਰਕਿਸ਼ਨ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ। ਔਰ ਇਹ ਸੀ ਲਾਲ ਚੰਦ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਤੇ ਲਾਲ ਸਿੰਘ ਬਣਿਆ ਜਿਸ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ, ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ। ਤਾਂ ਖੈਰ ਸਮਾਂ ਬੜਾ ਸੀਮਤ ਹੈ। ਉਹ ਹੀ ਧਰਤੀ ਜਿੱਥੇ ਰਾਜਾ ਜੈ ਸਿੰਘ ਹੈ, ਅੱਜ ਜੋ ਬੰਗਲਾ ਸਾਹਿਬ ਹੈ, ਇੱਥੇ ਮੇਰੇ ਪਾਤਸ਼ਾਹ ਜੀ ਟਿਕੇ, ਪਰ ਇੱਥੇ ਮਿਰਜ਼ਾ ਰਾਜਾ ਜੈ ਸਿੰਘ ਨੇ ਵੀ ਪਰਖ ਲੈਣੀ ਚਾਹੀ। ਜਦੋਂ ਕਿਤੇ ਮਨ ਵਿੱਚ ਥੋੜ੍ਹਾ ਜਿਹਾ ਸ਼ੰਕਾ ਹੋ ਜਾਏ ਨਾ, ਪਿਆਰ ਜਿੰਨਾ ਮਰਜ਼ੀ ਹੋਵੇ, ਪਰ ਜਿੱਥੇ ਸ਼ੰਕਾ ਆ ਜਾਏ ਉੱਥੇ ਫਿਰ ਪਿਆਰ ਤੋਂ ਦੂਰੀ ਬਣਦਿਆਂ ਟਾਈਮ ਨਹੀਂ ਜੇ ਲੱਗਦਾ। ਰਾਜਾ ਜੈ ਸਿੰਘ ਦੇ ਅੰਦਰ ਸ਼ੰਕਾ ਪੈਦਾ ਹੋਇਆ, ਤੇ ਇਸ ਨੇ ਕਹਿ ਦਿੱਤਾ ਵੀ ਇੰਨੀ ਛੋਟੀ ਉਮਰ ਤੇ ਏਡੀ ਬਖਸ਼ਿਸ਼ ਕਿਵੇਂ ਹੋ ਸਕਦੀ ਹੈ। ਇਸ ਨੇ ਆਪਣੀ ਘਰਵਾਲੀ ਨੂੰ ਗੋਲੀਆਂ ਵਾਲੇ ਬਸਤਰ ਪਹਿਨਾ ਕੇ ਤੇ ਨਾਲ ਦੇ ਕਮਰੇ ਵਿੱਚ ਬਿਠਾਇਆ, ਜਿੱਥੇ ਸਾਰੀਆਂ ਗੋਲੀਆਂ ਵੀ ਬੈਠੀਆਂ ਨੇ। ਗੋਲੀਆਂ ਵਾਲੇ ਬਸਤਰ ਪਾਏ ਤੇ ਰਾਣੀ ਵੀ ਬੈਠੀ ਹੈ। ਤੇ ਮੇਰੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਇਸ ਪਾਸੇ ਇਹ ਰਾਣੀ ਤੇ ਗੋਲੀਆਂ ਨਹੀਂ ਆ ਸਕਦੀਆਂ, ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰੋ। ਛੋਟੀ ਉਮਰ ਹੈ। ਤੇ ਗੁਰੂ ਹਰਕਿਸ਼ਨ ਜੀ ਮਹਾਰਾਜ ਗਏ, ਜਾ ਕੇ ਇੱਕ ਇੱਕ ਦੇ ਸਿਰ ਤੇ ਛੜੀ ਰੱਖਦੇ ਨੇ, ਤੇ ਜਦੋਂ ਰਾਣੀ ਦੇ ਸਿਰ ਤੇ ਛੜੀ ਰੱਖੀ, ਕਹਿਣ ਲੱਗੇ ਕਿਸੇ ਪੂਰਬਲੇ ਚੰਗੇ ਕਰਮਾਂ ਦਾ ਸਦਕਾ ਤੈਨੂੰ ਰਾਣੀ ਬਣਨਾ ਨਸੀਬ ਹੋਇਆ, ਪਰ ਜੇ ਚੰਗੇ ਕਰਮ ਨਾ ਕੀਤੇ, ਜੇ ਕੇਵਲ ਮਨ ਵਿੱਚ ਸ਼ੰਕਾ ਰੱਖਿਆ ਤੇ ਕਹਿਣ ਲੱਗੇ ਗੋਲੀਆਂ ਨਾਲੋਂ ਵੀ ਭੈੜਾ ਜੀਵਨ ਤੇਰਾ ਹੋਵੇਗਾ। ਔਰ ਨਾਲ ਕਹਿ ਦਿੱਤਾ, ਕਹਿਣ ਲੱਗੇ ਵੇਖੋ ਗੁਰੂ ਨਾਨਕ ਦੇ ਘਰ ਦੀ ਕਰਾਮਾਤ, ਅੱਜ ਤੱਕ ਇਹ ਤੇ ਸੁਣਿਆ ਕਿ ਜਿਹੜੀਆਂ ਰਾਣੀਆਂ ਨੇ ਉਹਨਾਂ ਦੇ ਲੱਥੇ ਬਸਤਰ ਗੋਲੀਆਂ ਪਾਉਂਦੀਆਂ ਨੇ, ਪਰ ਨੀਚੋ ਊਚ ਕਰੇ ਮੇਰਾ ਗੋਬਿੰਦ, ਅੱਜ ਵੇਖੋ ਗੋਲੀਆਂ ਦੇ ਬਸਤਰ ਪਾ ਕੇ ਰਾਣੀ ਬੈਠੀ ਹੈ। ਤੇ ਗੁਰੂ ਸਵਾਰਿਓ ਉਸ ਵੇਲੇ ਸ਼ੰਕਾ ਨਿਵਿਰਤ ਹੋਇਆ, ਇੱਥੇ ਹੀ ਦਿੱਲੀ ਦੇ ਵਿੱਚ ਮਹਿਰਾਮਤਾਂ ਵਰਤਾਉਂਦਿਆਂ ਹੋਇਆਂ ਧੰਨ ਗੁਰੂ ਹਰਕਿਸ਼ਨ ਮਹਾਰਾਜ ਜਦੋਂ ਚੇਚਕ ਦਾ ਰੋਗ ਆਪਣੇ ਤੇ ਲੈ ਲਿਆ, ਕਿਉਂਕਿ ਗੁਰੂ ਉਹ ਹੀ ਹੈ ਜਿਹੜਾ ਦੁੱਖ ਆਪਣੀ ਝੋਲੀ ਵਿੱਚ ਪਾ ਕੇ ਵੀ ਦੂਜਿਆਂ ਨੂੰ ਸੁੱਖ ਦਿੰਦਾ, ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ। ਕਹਿਣ ਲੱਗੇ ਜਿੰਨੇ ਦੁੱਖ ਨੇ ਉਹ ਮੇਰੀ ਝੋਲੀ ਵਿੱਚ ਪਾ ਦੇ, ਕਰਸਾਂ ਸੁਰਾਹੀ ਸੂਲ ਦੀ ਖੰਜਰ ਪਿਆਲੇ ਪੀਆਂਗਾ, ਪ੍ਰਭੂ ਪੰਥ ਮੇਰੇ ਨੂੰ ਸੁੱਖ ਮਿਲੇ, ਮੈਂ ਦੁੱਖਾਂ ਦਾ ਜੀਵਨ ਜੀਆਂਗਾ, ਇਹ ਹੈ ਗੁਰੂ। ਤੇ ਗੁਰੂ ਸਵਾਰਿਓ ਆਪਣੀ ਝੋਲੀ ਵਿੱਚ ਦੁੱਖ ਪਾਏ ਔਰ ਆਪਣੇ ਤੇ ਰੋਗ ਲੈ ਲਿਆ, ਔਰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਕਹਿ ਦਿੱਤਾ ਸੀ ਕਿ ਬਾਬਾ ਬਸੈ ਗਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਕਹਿਣ ਲੱਗੇ ਅੱਜ ਤੋਂ ਬਾਅਦ ਬਾਬਾ ਬਕਾਲੇ ਵਿੱਚ ਹੈ, ਔਰ ਇਸੇ ਧਰਤੀ ਦਾ ਨਾਮ ਪਹਿਲਾਂ ਬਕਾਲਾ ਸੀ, ਪਰ ਜਿਸ ਦਿਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ ਕਿ ਬਾਬਾ ਬਕਾਲੇ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਨੇ, ਕਹਿਣ ਲੱਗੇ ਬਾਬਾ ਹੁਣ ਬਕਾਲੇ ਹੈ। ਉਸ ਦਿਨ ਤੋਂ ਇਸ ਨਗਰ ਦਾ ਨਾਮ ਵੀ ਬਾਬਾ ਬਕਾਲਾ ਪੈ ਗਿਆ। ਗੁਰੂ ਸਵਾਰਿਓ ਉਸ ਪਾਤਸ਼ਾਹ ਜੀ ਦਾ ਅਸੀਂ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਦਿੱਲੀ ਦੀ ਧਰਤੀ 'ਤੇ ਜਿੱਥੇ ਅੱਜ ਗੁਰਦੁਆਰਾ ਬਾਲਾ ਸਾਹਿਬ ਹੈ ਉੱਥੇ ਇਸ ਸਰੀਰਕ ਚੋਲੇ ਨੂੰ ਤਿਆਗਿਆ, ਔਰ ਪਾਤਸ਼ਾਹ ਜੀ ਇਹ ਜੋਤ ਉਸ ਪਰਮ ਜੋਤ ਵਿੱਚ ਸਮਾ ਗਈ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਸ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ। ਆਓ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾਂ, ਗ੍ਰਿਹ ਵਸ ਗੁਰ ਕੀਨਾ ਹਉ ਘਰ ਕੀ ਨਾਰ।
ਕਹਿੰਦੇ ਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਇਹ ਜਿਹੜਾ ਸਰੀਰ ਰੂਪੀ ਘਰ ਹੈ ਨਾ, ਇਹ ਮਨ ਡਰਾਈਵਰ ਹੋਣ ਕਰਕੇ ਇਹ ਵੀ ਵਸ ਵਿੱਚ ਨਹੀਂ ਸੀ ਆਉਂਦਾ, ਪਰ ਗੁਰੂ ਦੀ ਕਿਰਪਾ ਦੁਆਰਾ ਮਾਲਕ ਨੇ ਐਸੀ ਰਹਿਮਤ ਕਰ ਦਿੱਤੀ, ਇਹ ਹੁਣ ਹਿਰਦਾ ਰੂਪੀ ਘਰ ਕਹਿੰਦੇ ਨੇ ਇਹ ਵੀ ਵਸ ਵਿੱਚ ਆ ਗਿਆ। ਔਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਨੇ ਮੈਨੂੰ ਇਸ ਘਰ ਦਾ ਮਾਲਕ ਬਣਾ ਦਿੱਤਾ ਹੈ।
ਦਸ ਦਾਸੀ ਕਰ ਦੀਨੀ ਪਤਾਰ,
ਦਸ ਦਾਸੀ ਕਰ ਦੀਨੀ ਪਤਾਰ, ਕਹਿੰਦੇ ਨੇ ਜਿਹੜੇ ਦਸ ਇੰਦਰੀਆਂ ਨੇ ਨਾ, ਇਹਨਾਂ ਨੂੰ ਦਾਸੀਆਂ ਬਣਾ ਦਿੱਤਾ, ਜਿਹੜੇ ਕਿ ਇਹ ਵਸ ਵਿੱਚ ਨਹੀਂ ਸੁਣਾਉਂਦੇ, ਇਹ ਦਸ ਦਾਸੀ ਇਹ ਦਸ ਇੰਦਰੀਆਂ ਇਹ ਵੀ ਵਸ ਵਿੱਚ ਆ ਗਈਆਂ, ਔਰ ਮੈਨੂੰ ਪਤਾਰ ਇਹਨਾਂ ਦਾ ਖਸਮ ਬਣਾ ਦਿੱਤਾ ਹੈ।
ਸਗਲ ਸਮਗਰੀ ਮੈਂ ਘਰ ਕੀ ਜੋੜੀ,
ਕਹਿੰਦੇ ਨੇ ਕਿ ਮੈਂ ਇਸ ਸਰੀਰ ਰੂਪੀ ਘਰ ਵਿੱਚ ਸਾਰੀ ਸਮੱਗਰੀ, ਸਾਰੀ ਸਮੱਗਰੀ ਕਿਹੜੀ ਹੈ, ਸਾਰੇ ਸ਼ੁਭ ਗੁਣ ਜਿਹੜੇ ਇਸ ਸਰੀਰ ਦਾ ਸ਼ਿੰਗਾਰ ਨੇ, ਕਹਿੰਦੇ ਨੇ ਮੈਂ ਇਸ ਸਾਰੇ ਸ਼ੁਭ ਗੁਣਾਂ ਨੂੰ, ਇਸ ਸਰੀਰ ਦੇ ਇਸ ਸ਼ਿੰਗਾਰ ਨੂੰ ਮੈਂ ਜੋੜ ਕੇ ਸਜਾ ਕੇ ਰੱਖਿਆ ਹੈ।
ਆਸ ਪਿਆਸੀ ਫਿਰ ਕਉ ਲੋੜੀ,
ਹੁਣ ਤੇ ਇੱਕੋ ਹੀ ਅੰਦਰ ਪਿਆਸ ਹੈ, ਅੰਦਰ ਤਾਂਘ ਹੈ, ਉਹ ਤਾਂਘ ਕਿਹੜੀ ਹੈ, ਜਦੋਂ ਸ਼ਿੰਗਾਰ ਕੀਤਾ ਗਿਆ, ਕਿਹੜਾ ਸ਼ਿੰਗਾਰ, ਇਹ ਸ਼ਿੰਗਾਰ ਹੈ ਸ਼ੁਭ ਗੁਣਾਂ ਦਾ ਸ਼ਿੰਗਾਰ, ਇਸ ਕਰਕੇ ਕੀਤਾ ਜਾਂਦਾ ਕਿ ਖਸਮ ਦੇ ਨਾਲ ਪ੍ਰੀਤਮ ਨਾਲ ਪਿਆਰ ਪੈਦਾ ਹੋ ਜਾਏ, ਹੁਣ ਸ਼ਿੰਗਾਰ ਕੀਤਾ ਸ਼ੁਭ ਗੁਣਾਂ ਦਾ, ਤੇ ਕਹਿਣ ਲੱਗੇ ਹੁਣ ਇੱਕੋ ਹੀ ਅੰਦਰ ਪਿਆਸ ਹੈ, ਅੰਦਰ ਮੰਗ ਹੈ, ਉਹ ਮੰਗ ਕਿਹੜੀ ਹੈ, ਕਿ ਉਸ ਮਾਲਕ ਦੇ ਨਾਲ ਹੁਣ ਪਿਆਰ ਬਣ ਜਾਵੇ।
ਕਵਨ ਕਹਾ ਗੁਣ ਕੰਤ ਪਿਆਰੇ,
ਕਹਿੰਦੇ ਨੇ ਕਿ ਉਸ ਕੰਤ ਪਿਆਰੇ ਪਰਿਪੂਰਨ ਪਰਮਾਤਮਾ ਦੇ ਇੰਨੇ ਗੁਣ ਨੇ ਕਿ ਕਿੰਨੇ ਕੁ ਗੁਣਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਸੁਗੜ ਸਰੂਪ ਦਇਆਲ ਮੁਰਾਰੀ,
ਜਿਹੜਾ ਹੀ ਬੜਾ ਸੁਚੱਜਾ ਹੈ, और बड़े ही सुंदर स्वरूप वाला है। दया दा सागर ओ मरारे भाव परिपूर्ण परमात्मा है।
रहाओ सत सिगार पाओ अंजन पाया।
उस मालक दे मलाप वास्ते मैं सत शिंगार भाव के जेड़े शुभ गुण ने उन्हां दा शिंगार कीता है, चंगे गुणा दा मैं शिंगार कीता है, ते अखां दे विच सुरमा केड़ा पाया है, वो है भाव दा अंजन। वो सुरमा मैं अखां विच पाया है। एक हुंदा भाव जिहड़ा डर, एक हुंदा निर्मल भाव। निर्मल भाव वो है कि मेरे कोलों कोई ऐसा कर्म ना हो जाए किते मेरा मालक मेरा खसम मेरे नाल नाराज ना हो जाए। कहिंदे ने मैं वो भै कियां दे सलाइयां नैणी भाव का कर शिंगार, तां सुहागण जाणिया लागी जां सौ धर प्यार। कहन लगे मैं ये भाव दा सुरमा अखां दे विच पाया है।
अमृत नाम तंबोल मुख खाया।
ये जेड़ा कदे समा सी के इस पाण नूं भी बड़ा शिंगार समझिया जांदा सी उस समय विच, पर मेरे पातशाह जी कहन लगे ओहे सखीए मैं नाम रूपी अमृत दा पाण उस नूं ही मुख विच पाया है।
कंगन बस्तर गहने बने सुहावे।
कहिंदे ने कंगन है बस्तर ने सुंदर कपड़े ने और गहने ए हुण सोहणे लगण लग पए हन।
धन सब सुख पावै जां फिर घर आवै।
कहिंदे ने जदों पिर दा मलाप हो गया उस वेले जीव इस्त्री वो सारे सुखां नूं माण सकदी है, ते भावें शिंगार जिन्ना मर्जी कीता होवे जे खसम दे नाल सांझ नहीं पई। ते मेरे साहब जी दा मुबारक बचन तुसीं पढ़दे हो, पातशाह जी कहिंदे ने चूड़ा पन पलंग स्यों मुंदे सण बाही सण बा एते वेस करें दिए मुंदे शौरा तो अवरा। कहिंदे ने के शौ जेड़ा खसम है वो ते किसे होर दे प्यार विच रंगिया होया है, ते तेरा ए शिंगार किस अर्थ है। इस करके मेरे साहब जी अज बख्शिश पै करदे ने, कहिंदे ने कि जदों उस मालक दे नाल धन सब सुख पावै जां फिर घर आवै, जदों परमेश्वर प्रभु पति दे नाल प्यार बन गया, उस वेले जीव इस्त्री सारे सुख माणदी है।
गुण कामन कर कंत रिजाया।
इत्थे कामन दा अर्थ है, एक कामन है जीव इस्त्री, इत्थे कामन दा अर्थ है टूणा। ते कहिंदे ने गुण कामन कर कंत रिजाया। कहिंदे ने मैं किसे होर टूणे टंजर करके वस विच नहीं कीता, मैं गुणा दा टूणा करके उस मालक नूं अपने वस विच कीता है, मैं उस दी खुशी प्राप्त कीती है।
वस कर लीना गुर भरम चुकाया।
कहिंदे ने जदों गुरु ने भरम जेड़ा सी ना अंदर भरम नूं दूर कर दिता, बस भरम मिटन दी डेर सी, ते उस परमेश्वर दे नाल मेरी सांझ बन गई है।
अब ते ऊंचा मंदर मेरा।
सब ते ऊंचा मंदर मेरा। ये मंदर की है? ये है शरीर। कहिंदे ने ये सारियां वाशनावां तों मेरा जिहड़ा शरीर है ना, ये हुण गुरु दी कृपा दे नाल वाशनावां तों उच्चा हो गया है।
अब कामन त्यागी प्रिय प्रीतम मेरा।
हुण मेरे मालक ने मेरे नाल सांझ बन गई, ते बाकी सारियां जीव इस्तरियां नूं त्याग के, सब कामन त्यागी सारियां नूं त्याग के ओ मेरा प्रीतम मेरे नाल सांझ पै गई, मेरे नाल उहदा प्यार बन गया है।
प्रगटिया सूर जोत उजियारा।
कहिंदे ने कि अंदर गुणा दा सूरज प्रगट हो गया, शुभ गुणा दा सूरज अंदर जदों प्रगट होया उहदी कृपा दे नाल, ਤੇ ਅੰਦਰ ਉਜਿਆਰਾ ਭਾਵ ਚਾਨਣਾ ਪੈਦਾ ਹੋ ਗਿਆ ਹੈ।
ਤੇਜ ਵਿਸ਼ਾਈ ਸਰਦ ਅਪਾਰਾ,
ਔਰ ਕਹਿੰਦੇ ਨੇ ਕਿ ਸੇਜ ਵਿਸ਼ਾਈ ਸਰਦ ਅਪਾਰਾ, ਅਪਾਰਾ ਕੀ ਹੈ? ਬੇਅੰਤ, ਜਿਹਦਾ ਕੋਈ ਅੰਤ ਨਹੀਂ, ਉਹਦੇ ਵਾਸਤੇ ਮੈਂ ਸ਼ਰਧਾ ਦੀ ਸੇਜ ਵਿਛਾਉਣੀ ਕੀਤੀ ਹੈ।
ਨਵ ਰੰਗ ਲਾਲ ਸੇਜ ਰਾਵਣ ਆਇਆ,
ਜਿਹੜਾ ਸਦਾ ਹੀ ਰੰਗੀਲਾ ਹੈ, ਹਰ ਵੇਲੇ ਨਵਾਂ ਹੈ, ਰੰਗ ਮਾਨਣ ਵਾਲਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਕਹਿੰਦੇ ਨੇ ਉਹ ਸੇਜ ਨੂੰ, ਹਿਰਦਾ ਰੂਪੀ ਸੇਜ ਨੂੰ ਮਾਨਣ ਵਾਸਤੇ ਆਇਆ ਹੈ।
ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ।
ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਫਿਰ ਧਨ ਮਿਲ ਸੁਖ ਪਾਇਆ। ਕਹਿੰਦੇ ਨੇ ਕਿ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਰੂਪੀ ਪਤੀ ਦੇ ਨਾਲ ਮਿਲ ਗਈਆਂ ਨਾ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਉਹ ਸੁੱਖ ਮਾਣਦੀਆਂ ਨੇ। ਧਨ ਦੌਲਤ ਜਿੰਨਾ ਮਰਜ਼ੀ ਕੋਲ ਹੋਵੇ, ਸ਼ਿੰਗਾਰ ਜਿੰਨਾ ਮਰਜ਼ੀ ਕੀਤਾ ਹੋਵੇ, ਪਰ ਜੇ ਉਸ ਮਾਲਕ ਖਸਮ ਨਾਲ ਸਾਂਝ ਨਹੀਂ ਪਈ ਤੇ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਉਸ ਮਾਲਕ ਦੇ ਨਾਲ ਸਾਡੀ ਸਾਂਝ ਬਣ ਜਾਏ, ਉਸ ਪ੍ਰੀਤਮ ਪਿਆਰੇ ਖਸਮ ਦੇ ਨਾਲ ਸਾਂਝ ਬਣੇ। ਔਰ ਸਾਡਾ ਸੰਸਾਰ ਵਿੱਚ ਆਉਣਾ ਤਾਂ ਹੀ ਸਫਲ ਹੈ ਜਿੱਥੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ ਧੰਨਵਾਦ, ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦ ਅਪਾਰਾ, ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।